ਗੁਰੂ ਜੀ ਕੀ ਫਤਿਹ। ਕਈ ਜਗਿਆਸੂ ਇਹ ਕਹਿੰਦੇ ਹਨ, ਦਿਲ ਤਾਂ ਮੰਨਦਾ ਹੈ ਕਿ ਸਿਮਰਨ ਕਰੀਏ, ਕਿਉਂਕਿ ਸਾਰੀ ਗੁਰਬਾਣੀ ਸਿਮਰਨ ਦੀ ਗੱਲ ਕਰਦੀ ਹੈ, ਪਰ ਜਦੋਂ ਸਾਧ ਸੰਗਤ ਵਿੱਚ ਆਉਂਦੇ ਹਾਂ ਤਾਂ ਚਿੱਤ ਇਹੋ ਹੀ ਕਰਦਾ ਹੈ, ਸੋਚਦੇ ਹਾਂ ਕਿ ਹੁਣ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਤੋਂ ਬਿਨਾਂ ਔਰ ਕੁਛ ਨਹੀਂ ਕਵਾਂਗੇ। ਪਰ ਇਹ ਹੁੰਦਾ ਨਹੀਂ। ਇਸ ਦਾ ਕਾਰਨ ਇਹ ਹੈ ਕਿ ਕੁਝ ਕਾਰਨ ਹਨ ਜੋ ਸਾਡੇ ਮਨ ਦੀ ਰੁਚੀ ਨੂੰ ਸਿਮਰਨ ਵੱਲੋਂ ਹੋੜਦੇ ਹਨ। ਜੇ ਉਹਨਾਂ ਕਾਰਨਾਂ ਤੋਂ ਅਸੀਂ ਬਚਾਵ ਕਰੀਏ ਤਾਂ ਇਹ ਜੇ ਅਸੀਂ ਸੋਚਦੇ ਹਾਂ ਕਿ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੀਏ, ਇਹ ਹੋ ਵੀ ਜਾਏਗਾ, ਕੋਈ ਮੁਸ਼ਕਿਲ ਗੱਲ ਨਹੀਂ। ਸੋ ਉਹਨਾਂ ਕਾਰਨਾਂ ਨੂੰ ਗੁਰਮੁਖ ਪਿਆਰਿਆਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਖੋਲ੍ਹ ਕੇ ਦਰਸਾਇਆ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਕੁਦਰਤੀ ਕਾਨੂੰਨ ਅਨੁਸਾਰ ਰਚੀ ਗਈ ਮਾਇਆ ਅਤੇ ਇਸ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਜੀਵ ਆਪਣੇ ਕਰਤੇ ਅਕਾਲ ਪੁਰਖ ਨੂੰ ਵਿਸਾਰ ਦਿੰਦਾ ਹੈ ਅਤੇ ਮਾਇਕੀ ਦਾਤਾਂ ਵਿੱਚ ਹੀ ਗੁਆਚਿਆ ਹੋਇਆ ਆਪਣਾ ਅਮੋਲਕ ਜੀਵਨ ਅਜਾਈ ਗੁਆ ਲੈਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਹ ਮਾਇਆ ਜਿਥਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨ ਉਪਜੈ ਜਨ ਕੋ ਜਨ ਕਹਾਂ ਕਰੇ ਬੇਚਾਰੇ। ਇਸ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਕੱਢਣ ਲਈ ਆਦ ਤੋਂ ਹੀ ਅਕਾਲ ਪੁਰਖ ਨੇ ਆਪਣੇ ਗੁਰਮੁਖ ਪਿਆਰੇ ਸੰਤ ਭਗਤ ਗੁਰੂ ਅਵਤਾਰ ਆਦਿ ਇਸ ਜਗ ਵਿੱਚ ਬਿਠਾਏ, ਜਿਨ੍ਹਾਂ ਨੇ ਮਾਇਕੀ ਭਰਮ ਵਿੱਚ ਭੁੱਲੇ ਹੋਏ ਜੀਵਾਂ ਨੂੰ ਆਤਮ ਜੀਵਨ ਦੀ ਸੇਧ ਦਿੱਤੀ। ਕਲਯੁਗ ਦੇ ਇਸ ਘੋਰ ਹਨੇਰ ਵਿੱਚ ਸਤਿਗੁਰਾਂ ਨੇ ਗੁਰਬਾਣੀ ਰਾਹੀਂ ਆਤਮ ਤਤ ਗਿਆਨ ਦਾ ਚਾਨਣ ਮਨੁੱਖਤਾ ਨੂੰ ਬਖਸ਼ਿਆ, ਜਿਸ ਦੀ ਅਨੁਭਵੀ ਰੋਸ਼ਨੀ ਵਿੱਚ ਜਗਿਆਸੂ ਸਹੀ ਆਤਮ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਇਸ ਆਤਮ ਚਾਨਣ ਮੁਨਾਰੇ ਅਰਥਾਤ ਗੁਰਬਾਣੀ ਨੂੰ ਪੜ੍ਹਦਿਆਂ, ਗੁਰਬਾਣੀ ਨੂੰ ਸੁਣਦਿਆਂ ਵਿਚਾਰਦਿਆਂ, ਇਸ ਦੀ ਕਥਾ ਵਾਰਤਾ ਕਰਦਿਆਂ, ਦਿਮਾਗੀ ਗਿਆਨ ਘੋੜਦਿਆਂ, ਵਾਦ ਵਿਵਾਦ ਕਰਦਿਆਂ ਤੇ ਇਸ ਦਾ ਪ੍ਰਚਾਰ ਕਰਦਿਆਂ ਹੋਇਆਂ ਵੀ ਅਸੀਂ ਗੁਰਬਾਣੀ ਦੇ ਅੰਤਰੀ ਭਾਵਾਂ ਜਾਂ ਆਤਮਕ ਤਤ ਗਿਆਨ ਅਥਵਾ ਨਾਮ ਦੇ ਨਿੱਜੀ ਅਨੁਭਵੀ ਤਜਰਬੇ ਤੋਂ ਵਾਂਝੇ ਜਾ ਰਹੇ ਹਾਂ। ਇਸ ਦਾ ਕਾਰਨ ਇਹ ਹੈ ਕਿ ਗੁਰਬਾਣੀ ਆਤਮ ਮੰਡਲ ਤੋਂ ਆਈ ਹੈ ਤੇ ਸਾਡਾ ਮਨ ਅਜੇ ਠੁੱਲੇ ਬਾਰਮੁਖੀ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਹੈ ਅਤੇ ਗੁਰਬਾਣੀ ਦੇ ਅੰਤਰੀਵ ਗੁੱਝੇ ਸੂਖਮ ਆਤਮ ਭਾਵਾਂ ਤੋਂ ਅਣਜਾਣ ਅਤੇ ਬੇਪਰਵਾਹ ਹੈ। ਬਾਹਰਲੇ ਕਰਮ ਕਾਂਡ ਤਾਂ ਕਰਦਾ ਹੈ ਸਾਡਾ ਮਨ, ਪਰ ਗੁੱਝੇ ਭੇਦਾਂ ਤੋਂ ਬੇਪਰਵਾਹ ਰਹਿੰਦਾ ਹੈ। ਕਰਮ ਧਰਮ ਜੁਗਤ ਬਹੁ ਕਰਤਾ, ਕਰਣੇ ਹਾਰ ਨਾ ਜਾਣੇ, ਉਪਦੇਸ਼ ਕਰੇ ਆਪ ਨਾ ਕਮਾਵੇ, ਤਤ ਸ਼ਬਦ ਨਾ ਪਛਾਣੇ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨੈ ਉਪਜਿਓ ਕਛ ਗਿਆਨਾ, ਕਟ ਹੀ ਮਾਹੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨਾ। ਗੁਰਬਾਣੀ ਪੜ੍ਹ ਕੇ ਅਸੀਂ ਸੰਤੁਸ਼ਟ ਹਾਂ ਜਾਂ ਗੁਰਬਾਣੀ ਨੂੰ ਸੁਣ ਕੇ ਸੰਤੁਸ਼ਟ ਹਾਂ ਜਾਂ ਗੁਰਬਾਣੀ ਨੂੰ ਗਾ ਕੇ ਕੀਰਤਨ ਕਰਕੇ ਜਾਂ ਉਸਦੀ ਕਥਾ ਵਾਰਤਾ ਕਰਕੇ ਅਸੀਂ ਸੰਤੁਸ਼ਟ ਹੋਏ ਬੈਠੇ ਹਾਂ? ਇਹਨਾਂ ਕੰਮਾਂ ਵਿੱਚ, ਇਹਨਾਂ ਗੁਰ ਉਪਦੇਸ਼ਾਂ ਨੂੰ ਕਮਾਉਣ ਵੱਲ, ਆਪਣੇ ਜੀਵਨ ਵਿੱਚ ਢਾਲਣ ਲਾ ਸਾਡਾ ਧਿਆਨ ਜਾਂ ਰੁਚੀ ਨਹੀਂ ਬਣਦੀ, ਕਿਉਂਕਿ ਅਸੀਂ ਸਮਝੀ ਬੈਠੇ ਹਾਂ ਕਿ ਗੁਰਬਾਣੀ ਦੀਆਂ ਇਹ ਪੰਕਤੀਆਂ ਗਿਆਨੀਆਂ ਧਿਆਨੀਆਂ ਜਾਂ ਧਾਰਮਿਕ ਆਗੂਆਂ ਲਈ ਲਿਖੀਆਂ ਗਈਆਂ ਹੋਣਗੀਆਂ, ਸਾਡੇ ਤੇ ਇਹ ਲਾਗੂ ਨਹੀਂ ਆਉਂਦੀਆਂ, ਅਸੀਂ ਤਾਂ ਗ੍ਰਹਿਸਤੀ ਹਾਂ। ਸੋ ਇਹੋ ਕਾਰਨ ਹੈ ਕਿ ਮਾਇਆ ਦੇ ਭਉਜਲ ਅਸਗਾਹ ਵਿੱਚ ਗੋਤੇ ਖਾਂਦਿਆਂ ਹੋਇਆਂ ਵੀ ਸਾਨੂੰ ਇਸ ਵਿੱਚੋਂ ਨਿਕਲਣ ਲਈ ਗੁਰ ਉਪਦੇਸ਼ ਅਨੁਸਾਰ ਸਿਮਰਨ ਅਥਵਾ ਸ਼ਬਦ ਕਮਾਈ ਕਰਨ ਦੀ ਲੋੜ ਹੀ ਨਹੀਂ ਪਾਸਦੀ। ਹੁਣੇ ਪੜ੍ਹਿਆ ਕਿ ਪੜ੍ਹ ਸੁਣ ਗਾ ਕੇ ਕਥਾ ਵਾਰਤਾ ਕਰਕੇ ਅਸੀਂ ਸੰਤੁਸ਼ਟ ਹਾਂ। ਪੜ੍ਹ ਲਿਆ ਕਿ ਸਾਸ ਸਾਸ ਸਿਮਰੋ ਗੋਬਿੰਦ, ਸੁਣ ਲਿਆ ਇਸ ਦੇ ਗਾਣੇ ਵੀ ਕਰ ਲਿਆ, ਸਾਡੇ ਜੀਆਂ ਨੇ ਕਥਾ ਵੀ ਕਰ ਲਈ, ਪਰ ਕਿਸੇ ਨੇ ਆਪਣੇ ਜੀਵਨ ਵਿੱਚ ਉਸ ਸਿਮਰਨ ਨੂੰ ਸਵਾਸ ਸਵਾਸ ਨੂੰ ਢਾਲਿਆ ਨਾ। ਇਸੇ ਕਾਰਨ ਅਸੀਂ ਮਾਇਆ ਦੇ ਭਉਜਲ ਅਸਗਾਹ ਵਿੱਚ ਗੋਤੇ ਖਾਂਦਿਆਂ ਹੋਇਆਂ ਵੀ ਇਸ ਵਿੱਚੋਂ ਨਿਕਲਣ ਲਈ ਗੁਰ ਉਪਦੇਸ਼ ਅਨੁਸਾਰ ਸਿਮਰਨ ਅਥਵਾ ਸ਼ਬਦ ਕਮਾਈ ਕਰਨ ਦੀ ਲੋੜ ਨਹੀਂ ਪਾਸਦੀ, ਰੁਚੀ ਨਹੀਂ ਪੈਦਾ ਹੁੰਦੀ, ਸਾਹਸ ਹੀ ਨਹੀਂ ਆਉਂਦਾ, ਫੁਰਸਤ ਹੀ ਨਹੀਂ ਮਿਲਦੀ, ਉਦਮ ਤਾਂ ਕੀ ਕਰਨਾ ਸੀ। ਇਸ ਬਾਬਤ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰ ਤੋਂ ਨਰਕ ਜਾਵੇ, ਕੂਰ ਕਿਰਿਆ ਉਰਜੋ ਸਭੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋ ਗੁਰਬਾਣੀ ਦੇ ਆਤਮ ਚਾਨਣ ਮੁਨਾਰੇ ਅਥਵਾ ਅਨੁਭਵੀ ਤਤ ਗਿਆਨ ਨੂੰ ਵਿਚਾਰਨ, ਬੁੱਝਣ, ਸੀਜਣ, ਪਹਿਚਾਨਣ ਤੇ ਮਾਨਣ ਲਈ ਸਾਨੂੰ ਅੰਤਰਮੁਖੀ ਹੋ ਕੇ ਸਿਮਰਨ ਕਰਨ ਦੀ ਜਾਚ ਸਿੱਖਣੀ ਪਵੇਗੀ। ਹਾਂਜੀ, ਸਿਮਰਨ ਕਰਨਾ ਹੈ ਉਹ ਵੀ ਅੰਤਰਮੁਖੀ ਹੋ ਕੇ। ਜੇ ਜਾਚ ਸਿੱਖਾਂਗੇ ਤਾਂ ਉਸ ਆਤਮ ਤੱਤ ਗਿਆਨ ਨਾਮ ਨੂੰ ਮਾਣਾਂਗੇ, ਨਹੀਂ ਤਾਂ ਨਹੀਂ ਮਾਣ ਸਕਦੇ। ਇਹ ਬਾਣੀ ਜੋ ਜੀਉ ਜਾਣੇ ਤਿਸ ਅੰਤਰ ਰਵੇ ਹਰਨਾਮ। ਪਰ ਸਾਨੂੰ ਪਰਮਾਰਥ ਅਥਵਾ ਆਤਮ ਮਾਰਗ ਉੱਤੇ ਚੱਲਦਿਆਂ ਸ਼ਬਦ ਕਮਾਈ ਅਥਵਾ ਸਿਮਰਨ ਵਿੱਚ ਵਿਘਨ ਪਾਉਣ ਵਾਲੇ ਜਿਹੜੇ ਜਿਹੜੇ ਕਾਰਨ ਹਨ, ਉਹਨਾਂ ਦਾ ਸਹੀ ਨਿਰਣਾ ਅਤੇ ਵਿਚਾਰ ਕਰਨ ਦੀ ਅੱਤ ਲੋੜ ਹੈ, ਤਾਂ ਕਿ ਅਸੀਂ ਇਹਨਾਂ ਹਾਨੀਕਾਰਕ ਕਾਰਨਾਂ ਤੋਂ ਗੁਰੇਜ਼ ਜਾਂ ਬਚਾਓ ਅਥਵਾ ਪਰਹੇਜ਼ ਕਰ ਸਕੀਏ। ਕਿਉਂਕਿ ਜੇ ਸੰਗਤ ਵਿੱਚ ਆਵਾਂਗੇ ਸਿਮਰਨ ਦੀ ਰੁਚੀ ਉੱਠੇਗੀ, ਜੇ ਹਾਨੀਕਾਰਕ ਕਾਰਨਾਂ ਤੋਂ ਗੁਰੇਜ਼ ਨਹੀਂ ਕਰਾਂਗੇ, ਉਹ ਰੁਚੀ ਫਿਰ ਮਰ ਜਾਏਗੀ। ਸੋ ਪਹਿਲਾ ਜਿਹੜਾ ਕਾਰਨ ਸਾਡੇ ਸਿਮਰਨ ਵਿੱਚ ਵਿਘਨ ਪਾਉਂਦਾ ਹੈ ਉਹ ਹੈ ਕੁਸੰਗਤ। ਪੰਜ ਦੂਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਅਤੇ ਇਹਨਾਂ ਦੀ ਗੁਲਾਮੀ ਵਿੱਚ ਅਸੀਂ ਅਨੇਕਾਂ ਨੀਵੀਆਂ ਰੁਚੀਆਂ ਦੀ ਕੁਸੰਗਤ ਕਰਦੇ ਹਾਂ, ਜਿਸ ਨਾਲ ਅਸੀਂ ਪਿਛੋਕੜ ਦੀਆਂ ਘਟਨਾਵਾਂ ਅਤੇ ਭਵਿੱਖ ਦੀਆਂ ਕੂੜੀਆਂ ਮਾਨਸਿਕ ਉਡਾਰੀਆਂ ਨਾਲ ਹੀ ਹਮੇਸ਼ਾ ਜੁੜੇ ਰਹਿੰਦੇ ਹਾਂ। ਸਾਡੇ ਖਿਆਲ, ਕਲਪਨਾ ਇੱਕ ਮਿੰਟ ਵੀ ਵੇਲਾ ਨਹੀਂ ਰਹਿੰਦੇ। ਜੇ ਕਾਮ ਦਾ ਫੁਰਨਾ ਆਇਆ, ਜਿਹੜੀ ਬੀਤੀ ਹੋਈ ਜ਼ਿੰਦਗੀ 'ਚ ਕੋਈ ਵਾਸ਼ਨਾ ਦਾ ਕਰਮ ਹੋਇਆ, ਉਸਨੂੰ ਯਾਦ ਕਰਾਂਗੇ ਜਾਂ ਨਹੀਂ ਤਾਂ ਨਵੀਂ ਵਾਸ਼ਨਾ ਵੀ ਦੁਨੀਆਂ ਕੱਢ ਲਾਂਗੇ। ਜੇ ਲੋਭ ਦਾ ਆਇਆ, ਖਿਆਲਾਂ ਵਿੱਚ ਕਾਰਾਂ ਕੋਠੀਆਂ ਖੜੀਆਂ ਕਰ ਲਾਂਗੇ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰਜੀ ਤੇ ਅੰਤਰ ਪਾਰਿਓ। ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਸੋ ਅਗਿਆਨਤਾ ਵਿੱਚ ਪੰਚ ਦੂਤਾਂ ਦੇ ਅਸਰ ਹੇਠ ਅਸੀਂ ਸੋਚਦੇ ਹਾਂ, ਇਹਨਾਂ ਦੇ ਅਸਰ ਹੇਠ ਹੀ ਅਸੀਂ ਵਿਉਨਤਾ ਕੱਢਦੇ ਹਾਂ, ਮੇਲ ਮਿਲਾਪ ਵਧਾਉਂਦੇ ਹਾਂ ਅਤੇ ਕਰਮ ਕਰਦੇ ਹਾਂ, ਜਿਨ੍ਹਾਂ ਦਾ ਨਤੀਜਾ ਸਾਨੂੰ ਅਵਸ਼ ਭੁਗਤਣਾ ਪੈਂਦਾ ਹੈ। ਆਪੂ ਘੜੇ ਕਰਮਾਂ ਦੇ ਨਤੀਜਿਆਂ ਤੋਂ ਜਦ ਅਸੀਂ ਘਬਰਾਉਂਦੇ ਹਾਂ ਤਾਂ ਇਹਨਾਂ ਦਾ ਦੋਸ਼ ਹੋਰਨਾਂ ਤੇ ਲਾਉਂਦੇ ਹਾਂ, ਕਿਸਮਤ ਨੂੰ ਕੋਸਦੇ ਹਾਂ, ਰੱਬ ਨੂੰ ਉਲਾਮਾ ਦਿੰਦੇ ਹਾਂ। ਇਹਨਾਂ ਪੰਜਾਂ ਦੇ ਅਸਰ ਹੇਠ ਕਰਮ ਤਾਂ ਕਰ ਬੈਠਦੇ ਹਾਂ, ਜਦੋਂ ਨਤੀਜੇ ਵਜੋਂ ਸਾਨੂੰ ਕੋਈ ਤਕਲੀਫ਼ ਜਾਂ ਦੁੱਖ ਆਉਂਦਾ ਹੈ ਫਿਰ ਕਿਸਮਤ 'ਤੇ ਦੋਸ਼ ਦਿੰਦੇ ਹਾਂ। ਪਰ ਗੁਰਬਾਣੀ ਸਾਨੂੰ ਸਪਸ਼ਟ ਸ਼ਬਦਾਂ ਵਿੱਚ ਤਾੜਨਾ ਕਰਦੀ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਜੇ ਸਾਨੂੰ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ 'ਤੇ ਨਿਸ਼ਚਾ ਹੋ ਜਾਵੇ ਕਿ ਅਸੀਂ ਆਪਣਾ ਕੀਤਾ ਹੀ ਪਾਉਣਾ ਹੈ, ਤਾਂ ਅਸੀਂ ਨੀਵੀਂ ਸੋਚ ਅਨੁਸਾਰ ਕਰਮ ਕਰਨ ਲੱਗੇ ਵਿਵੇਕ ਬੁੱਧੀ ਦੀ ਵਿਚਾਰ ਦੁਆਰਾ ਇਸ ਕੁਸੰਗਤ 'ਤੇ ਇਸ ਦੇ ਮਾੜੇ ਕਰਮਾਂ ਤੋਂ ਬਚ ਸਕਦੇ ਹਾਂ। ਹਾਂਜੀ, ਸਿਰਫ਼ ਇੱਕ ਗੱਲ ਨੂੰ ਦ੍ਰਿੜ ਕਰਨ ਦੀ ਲੋੜ ਹੈ ਕਿ ਜਿਤਨਾ ਵੀ ਸੂਖਮ ਤੋਂ ਸੂਖਮ ਵਾਸ਼ਨਾਵੀ ਖਿਆਲ ਅਸੀਂ ਸੋਚਾਂਗੇ, ਉਸਦਾ ਨਤੀਜਾ ਸਾਨੂੰ ਭੁਗਤਣਾ ਹੀ ਪੈਂਦਾ ਹੈ ਕਿਸੇ ਵੇਲੇ ਵੀ। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਜੇ ਇਸ ਗੱਲ ਨੂੰ ਆਪਣੇ ਅੰਦਰ ਦ੍ਰਿੜ ਕਰ ਲਵਾਂਗੇ, ਫਿਰ ਜਦੋਂ ਕੁਸੰਗਤ ਦਾ ਖਿਆਲ ਉੱਠੇਗਾ, ਅਸੀਂ ਵਿਵੇਕ ਬੁੱਧੀ ਤੋਂ ਕੰਮ ਲੈ ਕੇ ਕੁਸੰਗਤ ਤੋਂ ਬਚ ਸਕਦੇ ਹਾਂ। ਸੋ ਗੁਰਬਾਣੀ ਅਨੁਸਾਰ ਜੀਵ ਦਾ ਮਨਮੁੱਖ ਹੋਣਾ ਜਾਂ ਗੁਰਮੁਖ ਬਣਨਾ ਉਸਦੀ ਮਾੜੀ ਜਾਂ ਚੰਗੀ ਸੰਗਤ ਜਾਂ ਮੇਲ ਮਿਲਾਪ ਉੱਤੇ ਹੀ ਨਿਰਭਰ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸੰਗ ਸੁਭਾਵ ਅਸਾਧ ਸਾਧ, ਪਾਪ ਪੁੰਨ ਦੁੱਖ ਸੁੱਖ ਫਲ ਪਾਵੇ। ਸੋਈ ਤਾਂਬਾ ਰੰਗ ਸੰਗ ਜਿਉਂ ਕਹਿਆ ਹੋਈ, ਸੋਈ ਤਾਂਬਾ ਜਸਤ ਮਿਲ ਪਿੱਤਲ ਅਵਲੋਈ, ਸੋਈ ਸ਼ੀਸ਼ੇ ਸੰਗਤੀ ਭੰਗਾਰ ਪਲੋਈ, ਤਾਂਬਾ ਪਾਰ ਸਪਰਸਿਆ ਹੋਏ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਕਰ ਪੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਦੂਜੇ ਲਫ਼ਜ਼ਾਂ ਵਿੱਚ ਆਤਮ ਮਾਰਗ ਉੱਤੇ ਚੱਲਣ ਲਈ ਸੱਚੀ ਸੁੱਚੀ ਉੱਚੀ ਦੈਵੀ ਸੰਗਤੀ ਸਭ ਤੋਂ ਅਸਰਦਾਇਕ ਤੇ ਕਾਰਗਰ ਮੁੱਢਲਾ ਸਾਧਨ ਹੈ। ਬਾਹਰਲੀ ਸ਼ਖਸੀ, ਕਿਤਾਬੀ ਤੇ ਮਾਨਸਿਕ ਕੁਸੰਗਤ ਦਾ ਅਸਰ ਤਾਂ ਉਸਦੇ ਐਨ ਉਲਟ ਉੱਤਮ ਅਤੇ ਦੈਵੀ ਸੰਗਤ ਕਰਨ ਨਾਲ ਘੱਟ ਸਕਦਾ ਹੈ, ਪਰ ਸਾਡੇ ਅੰਤਸ਼ਕਰਨ ਵਿੱਚ ਧਸੀ ਵਸੀ ਰੱਸੀ ਪਰਬਲ ਹੋਈ ਜ਼ਹਿਰੀਲੀ ਰੰਗਤ ਸਾਡੇ ਬਾਰਮੁਖੀ ਕਰਮਾਂ, ਪਾਠ, ਪੂਜਾ, ਗਿਆਨ, ਧਿਆਨ ਅਤੇ ਕਰਮ ਧਰਮ ਉੱਤੇ ਹਾਵੀ ਹੋ ਜਾਂਦੀ ਹੈ। ਇਸੇ ਲਈ ਦੇਖਿਆ ਗਿਆ ਹੈ ਕਿ ਕਈ ਵਾਰੀ ਭਲੇ ਭਲੇਰੇ ਬੀਬੇ ਤੇ ਧਰਮੀ ਪੁਰਸ਼ ਆਪਣੇ ਅੰਤਸ਼ਕਰਨ ਵਿੱਚ ਇਕੱਤਰ ਹੋਈਆਂ ਨੀਵੀਆਂ ਰੁਚੀਆਂ ਦੇ ਪ੍ਰਬਲ ਪ੍ਰਭਾਵ ਹੇਠ ਨੀਵੇਂ ਤੇ ਨਜਾਇਜ਼ ਕੋ ਕਰਮ ਕਰ ਬੈਠਦੇ ਹਨ। ਕਈ ਵਾਰੀ ਅਸੀਂ ਦੇਖਦੇ ਹਾਂ, ਸੋਚਿਆ ਵੀ ਨਹੀਂ ਹੁੰਦਾ ਇਹ ਬੰਦਾ ਇਹੋ ਜਿਹੇ ਕੰਮ ਕਰ ਲੈਂਦਾ, ਅੰਤਸ਼ਕਰਨ ਦਾ ਅਸਰ ਹੈ। ਸੋ ਜਿਉਂ ਸਾਧ ਸੰਗਤ ਵਿੱਚ ਆਉਂਦੇ ਹਾਂ, ਜਿਹੜਾ ਬਾਹਰਲੀ ਕੁਸੰਗਤ ਦਾ ਅਸਰ ਉਹ ਤੇ ਮਿਟ ਜਾਂਦਾ ਹੈ, ਪਰ ਜਿਹੜੀ ਅੰਤਸ਼ਕਰਨ ਦਾ ਅਸਰ ਹੈ ਉਹ ਕਿਵੇਂ ਮਿਟਦਾ ਹੈ? ਅੰਤਸ਼ਕਰਨ ਦੀ ਇਸ ਗੁੱਝੀ ਮੈਲ ਨੂੰ ਧੋਣ ਲਈ ਗੁਰੂ ਸਾਹਿਬਾਂ ਨੇ ਇੱਕੋ ਇੱਕ ਕਮਾਲ ਦਾ ਨੁਸਖਾ ਕਲਯੁਗੀ ਜੀਵਾਂ ਵਾਸਤੇ ਦੱਸਿਆ ਹੈ ਕਿ ਭਰੀਏ ਮਤ ਪਾਪਾ ਕੇ ਸੰਗ, ਉਹ ਤੋਪੈ ਨਾਵੇਂ ਕੇ ਰੰਗ। ਅਤੇ ਇਹ ਨਾਵੇਂ ਕੇ ਰੰਗ, ਇਹ ਹਰ ਰਸ ਦੀ ਹੱਟ ਵੀ ਗੁਰੂ ਸਾਹਿਬਾਂ ਨੇ ਬਾਰ ਬਾਰ ਬਿਆਨ ਕਰਕੇ ਸਾਨੂੰ ਦ੍ਰਿੜ ਕਰਵਾਈ ਹੈ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਟ ਸਮਾਏ। ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਮ ਨਿਦਾਨ ਨਾਨਕ ਹਰ ਰੰਗ। ਇਹ ਅੰਤਸ਼ਕਰਨ ਦੀ ਮੈਲ ਜਦੋਂ ਸਾਧ ਸੰਗਤ ਵਿੱਚ ਆ ਕੇ ਸਿਮਰਨ ਕਰਕੇ ਨਾਮ ਦੇ ਰੰਗ ਮਾਣਾਂਗੇ ਉਸ ਨਾਲ ਦੂਰ ਹੋਵੇਗੀ। ਸਿਰਫ ਆਉਣ ਨਾਲ ਨਹੀਂ, ਦੂਜਾ ਕੰਮ ਵੀ ਨਾਲ ਜ਼ਰੂਰੀ ਹੈ, ਸਿਮਰਨ। ਸੋ ਸਾਧ ਸੰਗਤ ਅਥਵਾ ਗੁਰੂ ਪਿਆਰ ਦੇ ਵਪਾਰੀਆਂ ਦੇ ਇਕੱਠ ਵਿੱਚ ਸਿਮਰਨ ਦੁਆਰਾ ਇਸ ਸਾਚ ਵੱਖਰ ਅਥਵਾ ਨਾਮ ਦਾ ਵਣਜ ਕਰਨਾ ਹੈ। ਹੁਣ ਦੂਸਰਾ ਕਾਰਨ ਜਿਹੜਾ ਸਾਡੇ ਸਿਮਰਨ ਵਿੱਚ ਵਿਘਨ ਪਾਉਂਦਾ ਹੈ ਉਹ ਹੈ ਮੈਂ ਮੇਰੀ। ਪਹਿਲਾਂ ਤਾਂ ਦੱਸਿਆ ਕੁਸੰਗਤ, ਕੁਸੰਗਤ ਤੋਂ ਤਾਂ ਅਸੀਂ ਤਾਂ ਬਚ ਸਕਦੇ ਹਾਂ ਜੇ ਇਸ ਖਿਆਲ ਨੂੰ ਦ੍ਰਿੜ ਕਰੀਏ ਕਿ ਇਸ ਦਾ ਨਤੀਜਾ ਸਾਨੂੰ ਭੁਗਤਣਾ ਪਏਗਾ। ਸੋ ਸਾਧ ਸੰਗਤ ਦੂਸਰਾ ਹੈ ਮੈਂ ਮੇਰੀ। ਅਗਿਆਨਤਾ ਕਾਰਨ ਜੀਵ ਮੈਂ ਮੇਰੀ ਦੇ ਵਿਅਰਥ ਨਿੱਜੀ ਰੁਝੇਵਿਆਂ ਵਿੱਚ ਹੀ ਖਪਦਾ ਰਹਿੰਦਾ ਹੈ ਅਤੇ ਵਾਧੂ ਦੇ ਚਿੰਤਾ ਫਿਕਰ ਸਹਿੜੀ ਰੱਖਦਾ ਹੈ। ਅਸੀਂ ਆਪਣੇ ਤੇ ਆਪਣਿਆਂ ਦੇ ਸਰੀਰਕ ਅਤੇ ਮਾਨਸਿਕ ਮਾਇਕੀ ਖਲ ਜਗਨ ਇਤਨੇ ਵਧਾਏ ਹੋਏ ਹਨ ਕਿ ਇਹਨਾਂ ਨੂੰ ਨਜਿੱਠਣ ਵਿੱਚ ਹੀ ਸਾਰਾ ਸਮਾਂ ਲੰਘ ਜਾਂਦਾ ਹੈ। ਹਾਂਜੀ, ਅੱਛਾ ਖਾਸਾ ਬਿਜ਼ਨਸ ਚੱਲ ਰਿਹਾ ਹੈ, ਇੱਕ ਹੋਰ ਦੁਕਾਨ ਲੈ ਲਓ ਜੀ, ਹੋਰ ਕੰਮ ਖੋਲ੍ਹ ਲਓ, ਕਿਉਂ? ਸਾਡੇ ਪੁੱਤਰ ਪੋਤਰਿਆਂ ਦੇ ਕੰਮ ਆਵੇਗਾ। ਸੋ ਆਪਣੇ ਤੇ ਆਪਣਿਆਂ ਦੇ ਸਰੀਰਕ ਤੇ ਮਾਨਸਿਕ ਮਾਇਕੀ ਖਲ ਜਗਨ ਇਤਨੇ ਵਧਾਏ ਹੋਏ ਹਨ ਕਿ ਇਹਨਾਂ ਨੂੰ ਨਜਿੱਠਣ ਵਿੱਚ ਹੀ ਸਾਰਾ ਸਮਾਂ ਲੰਘ ਜਾਂਦਾ ਹੈ। ਫਿਰ ਵੀ ਇਹ ਮਾਇਕੀ ਝਮੇਲੇ ਨਜਿੱਠੇ ਨਹੀਂ ਜਾਂਦੇ, ਕਿਉਂਕਿ ਜੇ ਇੱਕ ਮਾਮਲਾ ਸੋਰਦਾ ਹੈ ਤਾਂ ਕਈ ਹੋਰ ਨਵੇਂ ਖੜੇ ਹੋ ਜਾਂਦੇ ਹਨ। ਤੰਦਾ ਧਾਵਤ ਦਿਨ ਗਿਆ, ਰਹਿਣ ਗਵਾਈ ਸੋਏ, ਕੂੜ ਬੋਲ ਵਿਖਾਇਆ, ਮਨਮੁਖ ਚੱਲਿਆ ਰੋਏ। ਤੰਦਾ ਕਰਤਿਆਂ ਨੇਫੁਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਇਹ ਮਨ ਲਾਲਚ ਕਰਦਾ ਫਿਰੇ, ਲਾਲਚ ਲਾਗਾ ਜਾਏ, ਤੰਦੇ ਕੂੜ ਵਿਆਪਿਆ, ਜੰਪੁਰ ਚੋਟਾਂ ਖਾਏ। ਕਬੀਰ, ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ। ਹਾਂਜੀ, ਪੁੱਤਰ ਪੋਤਰਿਆਂ ਲਈ ਤਨ ਜਮਾ ਕਰਦਾ ਹੈ, ਸੁਣ ਲੈ ਪੰਕਤੀ। ਕਬੀਰ, ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਤੰਦਾ ਕਰਤਾ ਰਹਿ ਗਿਆ ਭਾਈ ਰਿਹਾ ਨਾ ਬਨ। ਜਿੱਥੇ ਸਾਡੇ ਕੋਲ ਆਪਣੇ ਮਾਮਲੇ ਨਹੀਂ ਸਵਰਦੇ ਉੱਥੇ ਅਸੀਂ ਪਰਾਇਆਂ ਦੇ ਖਲ ਜਗਨ ਵਿੱਚ ਖਾਂ ਮਖਾਂ ਦਖਲ ਦਿੰਦੇ ਰਹਿੰਦੇ ਹਾਂ ਅਤੇ ਵਾਦ ਵਿਵਾਦ ਵਿੱਚ ਪੈ ਕੇ ਆਪਣਾ ਮਨ ਮਲੀਨ ਕਰੀ ਜਾਂਦੇ ਹਾਂ। ਪਰ ਗੁਰਬਾਣੀ ਤਾਂ ਸਾਨੂੰ ਸੱਚਾ, ਸੁੱਚਾ, ਸਾਦਾ ਯਾਨੀ ਸੰਤੋਖੀ ਗ੍ਰਸਤ ਜੀਵਨ ਗੁਜ਼ਾਰਦੇ ਹੋਏ ਅਲਿਪਤ ਰਹਿਣ ਦਾ ਉੱਤਮ ਉਪਦੇਸ਼ ਦਿੰਦੀ ਹੈ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ, ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ। ਸੋ ਅਲਿਪਤ ਰਵਾਂਗੇ ਮਾਇਕੀ ਖਲ ਜਗਨ ਤੋਂ ਤਾਂ ਹੀ ਇਸ ਮੈਂ ਮੇਰੀ ਦੇ ਰੁਝੇਵਿਆਂ ਤੋਂ ਫੁਰਸਤ ਮਿਲੇਗੀ ਕਿ ਅਸੀਂ ਸਿਮਰਨ ਕਰੀਏ। ਤੀਸਰਾ ਕਾਰਨ ਹੈ ਹੋਛੀਆਂ ਗੱਲਾਂ। ਕੱਚੀ ਲੱਸੀ ਵਾਂਗ ਅਸੀਂ ਗੱਲ ਦਾ ਗਲੋੜ ਬਣਾ ਲੈਂਦੇ ਹਾਂ ਤੇ ਇਸੇ ਵਿੱਚ ਹੀ ਆਪਣਾ ਅਮੋਲਕ ਸਮਾਂ ਜ਼ਾਇਆ ਕਰੀ ਜਾਂਦੇ ਹਾਂ। ਇੱਕ ਇੱਕ ਸਵਾਸ ਜਿਹੜਾ ਕਰੋੜਿਆਂ ਦੇ ਦਿੱਤਾ ਵੀ ਨਹੀਂ ਮਿਲਦਾ ਉਸ ਨੂੰ ਐਵੇਂ ਹੀ ਜ਼ਾਇਆ ਕਰ ਦਿੰਦੇ ਹਾਂ। ਸਤਸੰਗਤ ਵਿੱਚ ਵੀ ਦੇਖਿਆ ਗਿਆ ਹੈ ਕਿ ਕਈ ਜਗਿਆਸੂ ਨਾਮ ਬਾਣੀ ਦਾ ਲਾਹਾ ਲੈਣ ਦੀ ਥਾਂ ਟੋਲੇ ਬਣਾ ਕੇ ਪਾਰਟੀ ਬਾਜ਼ੀ ਦੇ ਵਾਦ ਵਿਵਾਦ ਦਾ ਰੇੜਕਾ ਪਾਈ ਰੱਖਦੇ ਹਨ। ਵਕੀਲਾਂ ਜੱਜਾਂ ਵਾਂਗ ਇਹ ਗੁਰੂ ਹਜ਼ੂਰੀ ਵਿੱਚ ਵੀ ਆਪਣੀ ਕਚਹਿਰੀ ਲਾਈ ਰੱਖਦੇ ਹਨ। ਹਾਂਜੀ, ਸਤਸੰਗਤ ਵਿੱਚ ਆ ਕੇ ਜਿੱਥੇ ਨਾਮ ਬਾਣੀ ਦਾ ਲਾਹਾ ਲੈਣਾ ਉੱਥੇ ਵੀ ਅਸੀਂ ਆਪਣੀ ਕਚਹਿਰੀ ਲਾ ਲੈਂਦੇ। ਓਛੀਆਂ ਗੱਲਾਂ, ਇਹ ਤਾਂ ਕਾਰੋਬਾਰੀ, ਰਾਜਸੀ, ਭਾਈਚਾਰਕ ਇਹੋ ਜਿਹੀਆਂ ਗੱਲਾਂ ਬੰਦੇ ਕਰਦੇ ਹਨ। ਦੂਜੇ ਪਾਸੇ ਮਾਈਆਂ ਬੀਬੀਆਂ ਵੀ ਸਖੀਆਂ ਸਹੇਲੀਆਂ ਨਾਲ ਆਪੋ ਆਪਣੀਆਂ ਬਿਮਾਰੀਆਂ, ਕੱਪੜੇ, ਹਾਂਜੀ ਕਿੰਨਾ ਅੱਛਾ ਸੂਟ ਪਾਇਆ, ਕਿੱਥੋਂ ਆਇਆ, ਕਿੰਨੇ ਦਾ ਆਇਆ, ਅਗਲੇ ਸਮਾਗਮ ਮੇਰੇ ਵਾਸਤੇ ਵੀ ਲਿਆਉਣਾ, ਜ਼ੇਵਰ, ਘਰੇਲੂ ਝਮੇਲਿਆਂ ਅਤੇ ਚੁਗਲੀ ਨਿੰਦਿਆਂ ਦੀਆਂ ਖਿਚੜੀਆਂ ਪਕਾਉਂਦੀਆਂ ਰਹਿੰਦੀਆਂ ਹਨ। ਬੇਲੋੜੇ ਵਾਦ ਵਿਵਾਦ ਵਿੱਚ ਅਸੀਂ ਲੋਕਾਂ ਦੀ ਅਜਾਈ ਨਿੰਦਿਆ ਕਰਦੇ ਹਾਂ ਅਤੇ ਆਪਣਾ ਮਨ ਮਹਿਲਾ ਕਰੀ ਜਾਂਦੇ ਹਾਂ, ਪਰ ਗੁਰਬਾਣੀ ਸਾਨੂੰ ਇਹ ਉਪਦੇਸ਼ ਦਿੰਦੀ ਹੈ, ਨਿੰਦਾ ਭਲੀ ਕਿਸੈ ਕੀ ਨਾਈ, ਮਨਮੁਖ ਮੁਗਤ ਕਰਨ। ਕਿਉਂਕਿ ਕਈ ਵਾਰੀ ਜਦੋਂ ਅਸੀਂ ਫਾਲਤੂ ਗੱਲ ਕੱਢਦੇ ਹਾਂ ਕਿਸੇ ਹੋਰ ਦੀ ਗੱਲ ਛਿੜ ਜਾਂਦੀ ਹੈ ਉਸਦੀ ਅਖਾਂ ਮਖਾਂ ਨਿੰਦਾ ਹੋ ਜਾਂਦੀ ਹੈ, ਉਸਦੀ ਮੈਲ ਸਾਡੇ ਮਨ ਤੇ ਲੱਗਦੀ ਹੈ। ਬੋਲਤ ਬੋਲਤ ਵੱਢੇ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਸੋ ਜਿਸ ਨੂੰ ਇਹ ਭੈੜੀ ਵਾਦੀ ਹੈ ਉੱਚੀਆਂ ਗੱਲਾਂ ਦੀ, ਮਨ ਦੀ ਅਜਿਹੀ ਮਾਇਕੀ ਮਾਨਸਿਕ ਹਾਲਤ ਵਿੱਚ ਸਿਮਰਨ ਕਰਨ ਦੀ ਰੁਚੀ ਉਪਜਣੀ ਅਸੰਭਵ ਹੈ, ਨਾਮੁਮਕਿਨ ਹੈ। ਸਿਮਰਨ ਕਰਨ ਲਈ ਤਾਂ ਲੋੜ ਅਨੁਸਾਰ ਮਤਲਬ ਦੀ ਗੱਲ ਕਰਨੀ ਹੀ ਜਾਇਜ਼ ਹੈ। ਮਿਸਟਰ ਖਾਮਖਾ ਜਾਂ ਬਿਨ ਬੁਲਾਈ ਤਾਈ ਬਣਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ, ਨਾਮ ਬਿਨਾਂ ਸਭ ਕੂੜ ਗਾਲੀ ਹੋ ਛੀਆਂ। ਅਗਲਾ ਕਾਰਨ ਜਿਹੜਾ ਸਾਡੇ ਸਿਮਰਨ ਵਿੱਚ ਵਿਘਨ ਪਾਉਂਦਾ ਹੈ ਉਹ ਹੈ ਮਾਨਸਿਕ ਤੇ ਸਰੀਰਕ ਰੋਗ। ਸਾਡੀਆਂ ਮਾਨਸਿਕ ਤੇ ਸਰੀਰਕ ਬਿਮਾਰੀਆਂ ਵੀ ਸਿਮਰਨ ਵਿੱਚ ਵਿਘਨ ਦਾ ਵੱਡਾ ਕਾਰਨ ਹਨ। ਅਕਾਲ ਪੁਰਖ ਨੇ ਇਹ ਇਨਸਾਨੀ ਸਰੀਰ ਅਲੌਕਿਕ ਅਤੇ ਸੂਖਮ ਅਸੂਲਾਂ ਉੱਤੇ ਘੜਿਆ ਹੈ, ਜਿਸ ਨੂੰ ਹੁਕਮ ਕਿਹਾ ਜਾਂਦਾ ਹੈ ਅਤੇ ਜੋ ਸਾਡੇ ਅੰਤਰਾਤਮੇ ਨਾਲ ਲਿਖਿਆ ਹੋਇਆ ਹੈ। ਜਦ ਅਸੀਂ ਇਸ ਨਾਲ ਲਿਖੇ ਇਲਾਹੀ ਹੁਕਮ ਤੋਂ ਬੇਸੁਰੇ ਹੋ ਜਾਂਦੇ ਹਾਂ ਤਾਂ ਸਾਡੀ ਅੰਦਰਲੀ ਸਰੀਰਕ ਮਸ਼ੀਨਰੀ ਦੀ ਚਾਲ ਵਿੱਚ ਵਿਘਨ ਪੈ ਜਾਂਦਾ ਹੈ। ਇਸ ਆਪੂ ਸਹੇੜੇ ਵਿਘਨ ਨੂੰ ਹੀ ਬਿਮਾਰੀ ਕਿਹਾ ਜਾਂਦਾ ਹੈ। ਮਿਸਾਲ ਦੇ ਤੌਰ ਤੇ ਕਿਸੇ ਮਸ਼ੀਨ ਦਾ ਕੋਈ ਪੁਰਜ਼ਾ ਢਿੱਲਾ ਹੋ ਜਾਵੇ ਤਾਂ ਉਹ ਮਸ਼ੀਨ ਚੱਲਣੋਂ ਬੰਦ ਹੋ ਜਾਂਦੀ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਆਊਟ ਆਫ ਆਰਡਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਜਾਣ ਬੁੱਝ ਕੇ ਜਾਂ ਅਗਿਆਨਤਾ ਵਿੱਚ ਆਪਣੇ ਨਾਲ ਲਿਖੇ ਹੁਕਮ ਦੀ ਉਲੰਘਣਾ ਕਰਦੇ ਹਾਂ ਤਾਂ ਉਸ ਦਾ ਨਤੀਜਾ ਬਿਮਾਰੀ ਦੀ ਸ਼ਕਲ ਵਿੱਚ ਸਾਨੂੰ ਅਵਸ਼ ਭੁਗਤਣਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਮਨ ਬਿਮਾਰ ਹੁੰਦਾ ਹੈ, ਜਿਸ ਦਾ ਅਕਸ ਸਰੀਰ ਉੱਤੇ ਪੈਣਾ ਲਾਜ਼ਮੀ ਹੈ। ਮਿਸਾਲ ਦੇ ਤੌਰ ਤੇ ਨਿਰਬਲ ਮਨ ਦੇ ਅਸਰ ਹੇਠ ਜਦੋਂ ਇਨਸਾਨ ਸ਼ਰਾਬ, ਦਾਰੂ, ਹੋਰ ਨਸ਼ੇ ਜਾਂ ਰਸਨਾ ਦੇ ਸਵਾਦ ਅਤੇ ਚੇਸ਼ਟਾ ਲਈ ਅਣਸੁਖਾਵੇਂ ਪਦਾਰਥ ਖਾਂਦਾ ਹੈ ਤਾਂ ਉਸ ਦਾ ਨਤੀਜਾ ਸਰੀਰ ਦੀ ਬਿਮਾਰੀ ਦੀ ਸ਼ਕਲ ਵਿੱਚ ਅਵਸ਼ ਭੁਗਤਣਾ ਪੈਂਦਾ ਹੈ। ਹਾਂਜੀ, ਕੋਈ ਅਣਸੁਖਾਵੇਂ ਪਦਾਰਥ ਖਾ ਲਏ ਜਿਹੜੀ, ਜਾਂ ਸ਼ਰਾਬ, ਨਸ਼ਾ, ਮਨ ਤਾਂ ਕਮਜ਼ੋਰ ਹੈ, ਉਹ ਤਾਂ ਲਾਲਸਾ ਕਰਦੇ ਖਾ ਲੈ, ਉਹ ਖਾ ਲੈ, ਜਦੋਂ ਅਸੀਂ ਉਸਦੇ ਅਸਰ ਹੇਠ ਆ ਕੇ ਇਹ ਖਾ ਲੈਂਦੇ ਹਾਂ ਬਿਮਾਰ ਹੋ ਜਾਂਦੇ ਹਾਂ। ਇਹ ਗੱਲ ਤਾਂ ਸਾਰਿਆਂ ਦੇ ਤਜਰਬੇ ਵਿੱਚ ਆਉਂਦੀ ਹੈ ਕਿ ਸਰੀਰਕ ਬਿਮਾਰੀ ਸਾਡੇ ਸਿਮਰਨ ਵਿੱਚ ਅਤਿਅੰਤ ਵਿਘਨ ਪਾਉਂਦੀ ਹੈ। ਬਲਕਿ ਬਿਮਾਰੀ ਦੀ ਹਾਲਤ ਵਿੱਚ ਸਿਮਰਨ ਹੋਣਾ ਅਸੰਭਵ ਹੈ, ਕਿਉਂਕਿ ਮਰੀਜ਼ ਦਾ ਧਿਆਨ ਉਸਦੀ ਬਿਮਾਰੀ ਵਿੱਚ ਲੱਗਾ ਰਹਿੰਦਾ ਹੈ ਤੇ ਉਹ ਸਦਾ ਆਪਣੀਆਂ ਤਕਲੀਫਾਂ ਦੀਆਂ ਸ਼ਿਕਾਇਤਾਂ ਦਾ ਵਾਵੇਲਾ ਅਥਵਾ ਹਾਈਬੂ ਪਾਈ ਰੱਖਦਾ ਹੈ। ਮਰੀਜ਼ ਨੇ ਆਪ ਤਾਂ ਦੁੱਖ ਭੋਗਣਾ ਹੀ ਹੈ, ਉਹ ਸੇਵਾ ਸੰਭਾਲ ਵਾਲਿਆਂ ਨੂੰ ਵੀ ਫਿਕਰ ਚਿੰਤਾ ਵਿੱਚ ਸੁੱਕਣੇ ਪਾਈ ਰੱਖਦਾ ਹੈ। ਇਸ ਲਈ ਗੁਰਬਾਣੀ ਸਾਨੂੰ ਸਰੀਰਕ ਅਤੇ ਮਾਨਸਿਕ ਦੋਹਾਂ ਬਿਮਾਰੀਆਂ ਦੇ ਪੱਕੇ ਇਲਾਜ ਲਈ ਹੇਠ ਲਿਖੇ ਨੁਸਖੇ ਦੱਸਦੀ ਹੈ। ਜੇ ਇਹ ਉਪਦੇਸ਼ ਆਪਣੇ ਜੀਵਨ ਵਿੱਚ ਢਾਲਾਂਗੇ ਨਾ ਤਾਂ ਕਦੀ ਸਾਡਾ ਸਰੀਰ ਬਿਮਾਰ ਹੋਵੇਗਾ ਤੇ ਨਾ ਹੀ ਸਾਡਾ ਮਨ। ਉਹ ਕੀ? ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਹੀ, ਦੇਹੀ ਸਰੀਰ। ਹਾਂਜੀ, ਫਰੀਦ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਓ, ਹਰ ਵੇਲੇ ਇਨਾਮ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਓ। ਪਰ ਅਸੀਂ ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਨੂੰ ਛਿੱਕੇ ਤੇ ਟੰਗ ਕੇ ਮਨ ਦੀਆਂ ਨੀਵੀਆਂ ਰੁਚੀਆਂ ਦੇ ਗੁਲਾਮ ਹੋ ਜਾਂਦੇ ਹਾਂ ਅਤੇ ਮਾਨਸਿਕ ਤੇ ਸਰੀਰਕ ਰੋਗੀ ਬਣੇ ਬਹਿੰਦੇ ਹਾਂ। ਅਗਲਾ ਕਾਰਨ ਜਿਹੜਾ ਸਾਡੇ ਸਿਮਰਨ ਵਿੱਚ ਵਿਘਨ ਪਾਉਂਦਾ ਹੈ ਉਹ ਹੈ ਐਲਰਜੀ। ਬਾਹਰਲੇ ਦੁਸ਼ਮਣ ਦਾ ਤਾਂ ਮੁਕਾਬਲਾ ਹੋ ਸਕਦਾ ਹੈ, ਪਰ ਅੰਤਸ਼ਕਰਨ ਵਿੱਚ ਲੁੱਕੇ ਗੁੱਝੇ ਵੈਰੀ ਐਲਰਜੀ ਤੋਂ ਬਚਾਅ ਅਸੰਭਵ ਹੈ। ਅਸੀਂ ਜੋ ਵੀ ਸੋਚਦੇ ਹਾਂ ਜਾਂ ਕਰਮ ਕਰਦੇ ਹਾਂ ਉਸ ਦੀ ਰੰਗਤ ਸਾਡੇ ਅੰਤਸ਼ਕਰਨ ਵਿੱਚ ਉਤਰਦੀ ਜਾਂਦੀ ਹੈ। ਤੀਬਰ ਖਿਆਲਾਂ ਦੀ ਤੀਖਣ ਰੰਗਤ ਛੇਤੀ ਅੰਤਸ਼ਕਰਨ ਵਿੱਚ ਉਤਰ ਜਾਂਦੀ ਹੈ, ਜਿਸ ਦਾ ਅਸਰ ਬਹੁਤ ਡੂੰਘਾ ਤੇ ਮੋਹਲਕ ਆਉਂਦਾ ਹੈ। ਇਸ ਤਰ੍ਹਾਂ ਨੀਵੀਆਂ, ਗੰਦੀਆਂ ਤੇ ਜ਼ਹਿਰੀਲੀਆਂ ਰੁਚੀਆਂ ਨੂੰ ਆਪਣੇ ਅੰਤਸ਼ਕਰਨ ਵਿੱਚ ਜਮ੍ਹਾਂ ਕਰਨ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਕਿਸੇ ਦਾ ਕੋਈ ਔਗੁਣ ਦੇਖ ਲਿਆ, ਉਹਨੂੰ ਆਪਣੇ ਹਿਰਦੇ ਵਿੱਚ ਘੋਟ ਲਿਆ, ਬਾਰ ਬਾਰ ਘੋਟਿਆ, ਬਸ ਜਦੋਂ ਵੀ ਉਹ ਬੰਦਾ ਦੇਖਿਆ ਸਾਨੂੰ ਉਸ ਨਾਲ ਐਲਰਜੀ ਹੋ ਗਈ। ਸੋ ਇਹ ਕਿਸਨੇ ਪਾਈ ਇਹ ਐਲਰਜੀ, ਇਹ ਗੰਦਗੀ? ਅਸੀਂ ਆਪ ਘੋਟ ਘੋਟ ਕੇ। ਸਾਡੇ ਹਿਰਦੇ ਰੂਪੀ ਵਿਹੜੇ ਵਿੱਚ ਸਾਡੇ ਗੁਰੂ ਅਥਵਾ ਪਰਮੇਸ਼ਰ ਦਾ ਅਸਥਾਨ ਹੈ। ਅਸੀਂ ਉਸੇ ਵਿਹੜੇ ਵਿੱਚ ਗੰਦੀ ਜ਼ਹਿਰੀਲੀ ਰੂੜੀ ਜਮ੍ਹਾਂ ਕਰੀ ਜਾਂਦੇ ਹਾਂ ਤੇ ਉਸ ਦੀ ਗੰਦਗੀ ਫੈਲਾ ਕੇ ਆਪਣੇ ਗੁਰੂ ਦੀ ਬੇਅਦਬੀ ਕਰਦੇ ਹਾਂ। ਧਿਆਨ ਦੇਣਾ ਜੀ, ਇਹ ਅੰਦਰ ਤਾਂ ਸਾਡਾ ਪਰਮਾਤਮਾ ਦਾ ਸਥਾਨ ਹੈ ਤੇ ਅਸੀਂ ਕਿਸੇ ਨਾਲ ਐਲਰਜੀ ਸਹੇੜ ਕੇ ਫਿਰ ਉਸਦੀ ਗੰਦਗੀ ਫੈਲਾਉਣ ਦੇ ਇੱਕ ਦੂਜੇ ਨੂੰ ਸੁਣਾ ਕੇ ਇਸ ਤਰ੍ਹਾਂ ਤਾਂ ਆਪਣੇ ਮਹਾਰਾਜ ਦੀ ਬੇਅਦਬੀ ਕਰਦੇ ਹਾਂ। ਜਦ ਵੀ ਅਸੀਂ ਕਿਸੇ ਅਜਿਹੇ ਪ੍ਰਾਣੀ ਨੂੰ ਯਾਦ ਕਰਦੇ ਹਾਂ ਜਿਸ ਨਾਲ ਸਾਨੂੰ ਐਲਰਜੀ ਜਾਂ ਸਾੜਾ ਹੋਵੇ ਤਾਂ ਅਸੀਂ ਆਪਣੀ ਅੰਦਰਲੀ ਗੰਦੀ ਰੂੜੀ ਨੂੰ ਛੇੜ ਕੇ ਹਵਾੜ ਫੈਲਾ ਦਿੰਦੇ ਹਾਂ। ਇਸ ਨਾਲ ਸਾਡੇ ਮਨ ਨੂੰ ਨਫ਼ਰਤ ਦਾ ਵੱਟ ਚੜਦਾ ਹੈ ਅਤੇ ਅਸੀਂ ਨੱਕ ਚਾੜ ਕੇ ਆਪਣੀ ਨਫ਼ਰਤ ਤੇ ਕ੍ਰੋਧ ਦਾ ਪ੍ਰਗਟਾਵਾ ਕਰਦੇ ਹਾਂ ਤੇ ਉਸ ਐਲਰਜੀ ਦੀ ਅੱਗ ਨਾਲ ਸਾਡਾ ਮਨ ਤੇ ਤਨ ਸੜ ਬਲ ਜਾਂਦਾ ਹੈ ਤੇ ਇਸ ਤਰ੍ਹਾਂ ਸਾਡੇ ਕੀਤੇ ਕਰਮ ਧਰਮ ਵੀ ਜ਼ਾਇਆ ਹੋ ਜਾਂਦੇ ਹਨ, ਜਿਤਨੀ ਮਿਹਨਤ ਕੀਤੀ ਫਜ਼ੂਲ ਚਲੀ ਗਈ। ਇਹੀ ਕਾਰਨ ਹੈ ਕਿ ਇੰਨੇ ਪਾਠ ਪੂਜਾ ਕਰਮ ਕਿਰਿਆ ਕਰਦੇ ਹੋਇਆਂ ਵੀ ਅਸੀਂ ਆਪਣੇ ਜੀਵਨ ਵਿੱਚ ਰੁੱਖੇ ਸੁੱਕੇ ਈਰਖਾ ਦੁਐਤ ਤੇ ਵੈਰ ਵਿਰੋਧ ਵਿੱਚ ਗਲਤਾਨ ਰਹਿੰਦੇ ਹਾਂ। ਪਾਠ ਪੂਜਾ ਕਰਦੇ ਹਾਂ, ਥੋੜਾ ਬਹੁਤ ਅਸਰ ਹੁੰਦਾ, ਕਿਸੇ ਨਾਲ ਐਲਰਜੀ ਕਰ ਲਈ, ਉਹ ਸਾਰੇ ਕਰਮ ਧਰਮ ਤਾਂ ਜ਼ਾਇਆ ਹੋ ਜਾਂਦੇ ਹਨ। ਇਸੇ ਕਾਰਨ ਇਤਨੀ ਮਿਹਨਤ ਕਰਨ ਦੇ ਬਾਵਜੂਦ ਵੀ ਅਸੀਂ ਰੁੱਖਾ ਸੁੱਕਾ ਬਿਨਾਂ ਰਸ ਤੋਂ ਜੀਵਨ ਬਤੀਤ ਕਰਦੇ ਹਾਂ। ਸੋ ਬਾਹਰਲੀ ਮਾਨਸਿਕ ਮੈਲ ਜਾਂ ਗਲਿਆਨ ਤਾਂ ਮੌਤ ਤੋਂ ਮਗਰੋਂ ਨਾਲੋਂ ਨਾਲ ਲੈ ਜਾਂਦੀ ਹੈ, ਪਰ ਅੰਤਸ਼ਕਰਨ ਦੀ ਜ਼ਹਿਰੀਲੀ ਰੰਗਤ ਜੀਵਾਂ ਦੀ ਸਰੀਰਕ ਮੌਤ ਤੋਂ ਮਗਰੋਂ ਵੀ ਨਾਲ ਹੀ ਜਾਂਦੀ ਹੈ। ਇਹ ਨਹੀਂ ਜਿਹੜੀ ਗੰਦਗੀ ਅਸੀਂ ਆਪਣੇ ਅੰਦਰ ਵਸਾ ਲੈਂਦੇ ਹਾਂ, ਮਰ ਗਏ, ਸਰੀਰਕ ਰੋਗ ਤਾਂ ਇੱਥੇ ਹੀ ਖਤਮ ਹੋ ਜਾਣਗੇ, ਇਹ ਗੰਦਗੀ ਤਾਂ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਜਾਏਗੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ, ਖੰਲੀ ਤੋਤੀ ਉਜਲੀ ਨਾ ਹੋਵੇ, ਜੇ ਸੋ ਤੋਵਣ ਪਾਓ। ਸੋ ਐਸੇ ਗਲਿਆਨ ਵਾਲੇ ਮਨ ਵਿੱਚ ਸਿਮਰਨ ਦਾ ਚਾਓ, ਰੀਝ ਜਾਂ ਰੁਚੀ ਉਪਜ ਹੀ ਨਹੀਂ ਸਕਦੀ। ਹਾਂਜੀ, ਐਸੇ ਗਲਿਆਨ ਵਾਲੇ ਮਨ ਵਿੱਚ ਜਿਨ੍ਹਾਂ ਦੇ ਅੰਦਰ ਕੀਨਾ ਹੈ, ਸਾੜਾ ਹੈ, ਈਰਖਾ ਦੁਐਤ ਹੈ, ਕਿਸੇ ਦੇ ਪ੍ਰਤੀ ਐਲਰਜੀ ਹੈ, ਉਹ ਜੇ ਮਨ ਵਿੱਚ ਸਿਮਰਨ ਕਰਨ ਦੀ ਚਾਓ ਰੀਝ ਉਪਜ ਹੀ ਨਹੀਂ ਸਕਦਾ। ਫੈਸਲਾ ਐਲਰਜੀ ਦੀ ਨੀਵੀਂ ਭਾਵਨਾ ਆਪਣੇ ਆਪ ਵਿੱਚ ਅਤਿਅੰਤ ਜ਼ਹਿਰੀਲੀ ਹੈ, ਜੋ ਸਾਡੇ ਮਨ ਤਨ ਚਿੱਤ ਨੂੰ ਬੁੱਧੀ ਨੂੰ ਗੁੱਝੀ ਮਾਨਸਿਕ ਅੱਗ ਨਾਲ ਸਾੜ ਦਿੰਦੀ ਹੈ। ਗੁੱਝੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਏ। ਇਸ ਹਾਲਤ ਨੂੰ ਸਰਪ ਦੇ ਜੀਵਨ ਦੀ ਤੁਲਨਾ ਦਿੱਤੀ ਗਈ ਹੈ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਬਿਨ ਸਿਮਰਨ ਜੈਸੇ ਸਰਪ ਅਰਜਾਰੀ, ਕਿਉਂ ਜੀਵੈ ਸਾਕਤ ਨਾਮ ਵਿਸਾਰੀ। ਇਸ ਐਲਰਜੀ ਤੋਂ ਕਿਵੇਂ ਬਚਣਾ ਹੈ, ਇਹ ਗੁਰਮੁਖ ਪਿਆਰਿਆਂ ਨੇ ਇੱਕ ਅਲੱਗ ਟੌਪਿਕ ਤੇ ਲੇਖ ਲਿਖੇ ਹਨ, 2 ਤੇ 3 ਨੰਬਰ। ਅਗਲਾ ਕਾਰਨ ਜਿਹੜਾ ਸਾਡੇ ਸਿਮਰਨ ਵਿੱਚ ਵਿਘਨ ਪਾਉਂਦਾ ਹੈ, ਉਹ ਹੈ ਮਜ਼ਹਬੀ ਤਵੱਸਬ। ਜੇ ਕਦੇ ਇਸ ਮਾਨਸਿਕ ਅੱਗ ਐਲਰਜੀ ਨੂੰ ਮਜ਼ਹਬੀ ਤਵੱਸਬ ਦੀ ਜ਼ਹਿਰੀਲੀ ਪਾਣ ਚੜ ਜਾਵੇ ਤਾਂ ਰੱਬ ਰਾਖਾ। ਧਾਰਮਿਕ ਤਵੱਸਬ ਨਾਲ ਸਾਡੀ ਐਲਰਜੀ ਦਾ ਜ਼ਹਿਰ ਕਈ ਗੁਣਾ ਤੀਬਰ ਹੋ ਜਾਂਦਾ ਹੈ। ਕਿਸੇ ਨਾਲ ਸਾਨੂੰ ਐਲਰਜੀ ਹੈ, ਉਹ ਤਾਂ ਨੁਕਸਾਨਦਾਇਕ ਹੈ ਹੀ, ਪਰ ਜੇ ਧਾਰਮਿਕ ਤਵੱਸਬ ਦੀ ਰੰਗਤ ਚੜ ਜਾਵੇ ਉਸ ਉੱਤੇ, ਫਿਰ ਤਾਂ ਇਸਦਾ ਕੋਈ ਬਹੁਤ ਕਈ ਗੁਣਾ ਤੀਬਰ ਜ਼ਹਿਰ ਵੱਧਦਾ ਹੈ, ਜੋ ਸਾਡੇ ਆਪੇ ਨੂੰ ਸਾੜ ਕੇ ਸਵਾਹ ਕਰ ਸੁੱਟਦਾ ਹੈ। ਇਸ ਮਜ਼ਹਬੀ ਤਵੱਸਬ ਦੇ ਜ਼ਹਿਰੀਲੇ ਅਸਰ ਹੇਠ ਬੇਅੰਤ ਵੈਰ ਵਿਰੋਧ ਅਤੇ ਜ਼ੁਲਮ ਹਮੇਸ਼ਾ ਕੀਤੇ ਗਏ ਹਨ ਅਤੇ ਹੁਣ ਵੀ ਹੋ ਰਹੇ ਹਨ। ਫਿਰਕੇ ਅਤੇ ਕੌਮਾਂ ਦੀਆਂ ਕੌਮਾਂ ਇਸ ਅੱਗ ਦੀ ਲਪੇਟ ਵਿੱਚ ਆ ਜਾਂਦੀਆਂ ਹਨ। 4 ਵਰਨ, 4 ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨ ਨੇ, ਖੁਦੀ ਬਖੀਲੀ ਤਕਬਰੀ ਖਿੱਚੋ ਤਾਣ ਕਰੇਨ ਤਿੰਗਾਣੇ, ਰਾਮ ਰਹੀਮ ਕਹਾਏ ਦਾ ਇੱਕ ਨਾਮ ਦੁਇਰਾ ਪੁਲਾਣੇ, ਬੇਦ ਕਤੇ ਭੁਲਾਏ ਕਹਿ ਮੋਹ ਲਾਲਚ ਦੁਨੀ ਸ਼ੈਤਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਮਣ ਮੋਲਾਣੇ। ਮਜ਼ਹਬੀ ਤਵੱਸਬ ਦੀ ਐਲਰਜੀ ਵਾਲੇ ਹਿਰਦੇ ਵਿੱਚੋਂ ਨਫ਼ਰਤ ਸਾੜਾ ਵੈਰ ਵਿਰੋਧ ਤੋਂ ਬਿਨਾਂ ਹੋਰ ਕੁਝ ਉਪਜ ਹੀ ਨਹੀਂ ਸਕਦਾ। ਐਸੇ ਹਿਰਦੇ ਵਿੱਚ ਸਿਮਰਨ ਕਰਨ ਦੀ ਭਾਵਨਾ ਜਾਂ ਰੁਚੀ ਪੈਦਾ ਹੋਣੀ ਅਸੰਭਵ ਹੈ। ਇਸ ਲਈ ਗੁਰਬਾਣੀ ਸਾਨੂੰ ਇਸ ਵਿਸ਼ੇ ਤੇ ਉਪਦੇਸ਼ ਕਰਦੀ ਹੈ, ਪਰ ਕਾ ਬੁਰਾ ਨਾ ਰਾਖੋ ਜੀ, ਤੁਮ ਕੋ ਦੁੱਖ ਨਹੀਂ ਪਾਏ ਮੀਰ, ਜੇ ਤੋਂ ਪ੍ਰਿਆ ਦੀ ਸਿੱਖ ਹਿਆਉ ਨਾ ਠਾਏ ਕਹੀ ਦਾ, ਵਵਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਦਰ ਬ੍ਰਹਮ ਸਮਾਓ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਅਮਕੋ ਬਣਿਆਏ। ਇੱਥੇ ਤਾਂ ਲਿਖਿਆ ਸਾਰਿਆਂ ਨਾਲ, ਪਰ ਸਾਡੀ ਸੰਸਥਾ ਤੋਂ ਕੋਈ ਬਾਹਰ ਵਾਲਾ ਹੋਵੇ, ਕੋਈ ਦੂਜੀ ਸੰਸਥਾ ਦਾ, ਇਕਦਮ ਤਵੱਸਬ ਸਾਡੇ ਅੰਦਰ ਉਪਜ ਪੈਂਦਾ ਹੈ। ਗੁਰਮੁਖ ਵੈਰ ਵਿਰੋਧ ਗਵਾਵੇ ਵਾਲਾ ਸਾਡਾ ਵਤੀਰਾ ਹੋਣਾ ਚਾਹੀਦਾ ਹੈ, ਪਰ ਰੋਜ਼ਾਨਾ ਜੀਵਨ ਵਿੱਚ ਸਾਡਾ ਵਤੀਰਾ ਇਸ ਤੋਂ ਬਿਲਕੁਲ ਉਲਟ ਆਉਂਦਾ ਹੈ, ਜਿਸ ਕਾਰਨ ਸਤਸੰਗਤ ਵਿੱਚ ਜਾਣ ਦੀ ਰੁਚੀ ਨਹੀਂ ਬਣਦੀ। ਸਿਮਰਨ ਤਾਂ ਇੱਕ ਪਾਸੇ ਰਿਹਾ, ਜਿਸ ਹਿਰਦੇ ਵਿੱਚ ਵੈਰ ਵਿਰੋਧ ਜਾਂ ਤਵੱਸਬ ਹੈ ਕਿਸੇ ਦੇ ਪ੍ਰਤੀ, ਉਹ ਤਾਂ ਸਤਸੰਗਤ ਵਿੱਚ ਜਾਣ ਦਾ ਇੱਛਾ ਨਹੀਂ ਆਉਂਦੀ, ਤੇ ਜੇ ਜਾਂਦੇ ਵੀ ਹਾਂ ਤਾਂ ਠਾਠਾ ਬਾਗਾ ਕਰਕੇ ਝੱਟ ਲਗਾਉਂਦੇ ਹਾਂ, ਕੁਝ ਉੱਧਰ ਘੁੰਮ ਲਿਆ, ਕੁਝ ਉੱਥੇ ਗੱਪਾਂ ਮਾਰ ਲਈਆਂ, ਕੁਝ ਐਵੇਂ ਟਾਈਮ ਪਾਸ ਕਰਦੇ ਹਾਂ। ਜੇ ਬੈਠੇ ਵੀ ਰਹੀਏ ਤਾਂ ਸਤਸੰਗਤ ਦੇ ਉੱਚੇ ਸੁੱਚੇ ਪਾਵਾਂ ਦਾ ਲਾਹਾ ਨਹੀਂ ਲੈਂਦੇ। ਇਹ ਉਸ ਦੀ ਗੱਲ ਹੈ ਜਿਸ ਦੇ ਹਿਰਦੇ ਵਿੱਚ ਵੈਰ ਵਿਰੋਧ ਹੈ ਜਾਂ ਤਵੱਸਬ ਹੈ ਕਿਸੇ ਦੇ ਪ੍ਰਤੀ। ਜੇ ਬੈਠੇ ਵੀ ਰਹੀਏ ਸਤਸੰਗਤ ਵਿੱਚ ਤਾਂ ਸੱਚੇ ਸੁੱਚੇ ਉੱਚੇ ਪਾਵਾਂ ਦਾ ਲਾਹਾ ਨਹੀਂ ਲੈਂਦੇ, ਸਿਮਰਨ ਕਰਨ ਦੀ ਰੁਚੀ ਜਾਂ ਚਾਅ ਵੀ ਨਹੀਂ ਪੈਦਾ ਹੁੰਦਾ। ਸੱਚਾ ਛਾਓ ਸੱਚੇ ਬਣ ਜਾ ਰੇ, ਉੱਥੇ ਕੂੜੇ ਨਾ ਟਿਕਨ, ਉਹਨਾਂ ਸੱਚ ਨਾ ਪਾਵਈ ਦੁਖੀ ਮਾਏ ਪਚਨ। ਕਬੀਰ, ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜੈ ਬਿਗੰਤ ਜਾਏ। जिनके चित कठोर हैं से बह न सतगुर पास उथे सच वर्तदा कुड़ियारा चित उदास ओए वल छल कर चत कट दे फिर जाए बह कुड़ियारा पास वे सच्चे कूड़ न गड़ई मन वेखो को निर्जास। पर गुरबाणी अनुसार ता सानू साध संगत विच सिमरन करन दा ताकीदी हुक्म है। हां जी सिर्फ सानू प्रेरणा नहीं की गई कि संगत विच जाके सिमरन करना है, सानू हुक्म भी किया गया है। मिल्स अवर काज तेरे कितने नकाम मिल साध संगत पज केवल नाम। हर कीरत साध संगत है सिर कर मन के कर्म कर साध संगत सिमर माधो होए पतत पुनीत जीत जन्म ए रतन अमोलक साध संगत जप इखिन। अगला कारण जड़ा साढ़े सिमरन विच विघन पाउंदा है वह है नीवे मनोरंजन। असी आपू सहेड़े मायकी चमेलिया दे फिकर चिंता नू भुलावण लई जां मानसिक नीवियां रुचियां दी पूर्ति लई कई किस्म दे मनोरंजन अथवा मन परचावे दे साधना दा सहारा लैंदे हां। या कोई फिकर चिंता आउंदी है बर्दाश्त नहीं आउंदी अंदरली अग उस नू भुलावण लई या साडी आदत ही आउंदी है नीवे मनोरंजना विच खचत होणे दो कारणा करके जिवें कि गंदे नावल पढ़ने सिनेमा फिल्मा देखणियां टीवी वीडियो आदि नाच मुजरे ताश दारू गपशप महफिल आदि। साडा मन अगे ही मैला हो जांदा है इन्हां नीवें ते हानिकारक मनोरंजन दे साधना नाल होर भी मैला हो जांदा है। ऐसे नीवें ते गंदे मनोरंजना दे असर हेठ सिमरन हो ही नहीं सकदा। ध्यान देना जी ये भी बड़े हानिकारक हन। सिमरन दी रुचि नहीं पैदा हो सकती जद तक ये गंदे साधन असी अपने जीवन में टालदे हां। केड़े फिर दोहरा दईए गंदे नावल पढ़ने सिनेमा फिल्मा देखनिया टीवी कई कहंदे जी टीवी च असी साफ सुथरा प्रोग्राम देखते हाँ कोई गंदे प्रोग्राम नहीं देखते दे। पर साध संगत जी मन की नीवी ग्रहण करने की शक्ति इतनी जबरदस्त है कि वह साफ सुथरे प्रोग्राम विचों भी इतना खिंडाव का असर तो लै ही सकता है कि साड़ी सिमरन की रुचि नू मार दे। सो टीवी ये भी हानिकारक साधन है। नाच मुजरे ताश दारू चौकणिया गपशप हाँ जी ये जड़ी असी गल्लां करदे आ फिजूल दियां गुरमुख प्यारे ने इन्हां नूं भी इसे ही लिस्ट विच लिया नीवे मनोरंजना दी क्योंकि जिवें ताश खेलदे हाँ अपना टाइम बर्बाद करदे हाँ ते सिमरन दी रुचि मर जांदी है। इवें गप्पां नाल भी तां टाइम ही बर्बाद होंदा है सिमरन दी रुचि मर जांदी है। पर इत्थे गल विचारण वाली है कि सारियां चीज़ां दा गुरमुख प्यारे ने एक वारी जिक्र कीता है पर गप शब्द दो वारी एक इत्थे एक पिछे असी पढ़िया होछियां गल्लां ये दो वारी क्यों जिक्र कीता है क्योंकि ये सब तो हानिकारक है। इसका कारण यह है कि इसका सानू एहसास नहीं शराब असी पींदे सानू इसका एहसास है कि गंदी चीज है। हुण जे असी सत्संग विच जांदे हाँ जे किसी नू शराब की आदत है दारू की बोतल नाल लैके नहीं जाएगा शर्म आएगी ताश नाल लैके नहीं जाएगा जे ताश की आदत है शर्म आएगी। पर यह गप शप है तो नीवा मनोरंजन पर इस नू सत्संगत विच भी नाल लैके आउंदे हाँ शर्म नहीं आउंदी पैड़ी आदत नू। गुरु रुप्यारी साध संगत जी ये जिहड़े महापुरख हन ये जीव दे जीव परमात्मा दा मिलाप हासिल करके आत्मक आनंद माणदे हन जे ओ चाहवण एक पासे ते बैठ के अपने आत्मक दुनिया विच मगन रह सकदे हन पर ओ साडे ते तरस करके आत्मक संस्थावां बणाउंदे हन तां कि क्योंकि लोकां दे जीवां नू देखदे हन कि लोक कितने मनोरंजन दे साधन करदे होए भी अग विच सड़ बल रहे हन ते इस स्थान ते आके कुछ इहो जिहा औरा उहनां नू प्राप्त होवे कि उहनां नू आत्मक ठंड मिले उहनां नू पता चले कि दुनिया लई गुरु नानक पातशाह जी किहड़ी अदुती चीज लै के आए हन। पर हुण जदों असीं संगत विच अपनी भैड़ी वादी लै के आंदे हां गप शब्द दी तां इत्थे आ के किसे नाल दो गल्लां कीतियां ਉਹ ਸੁਣ ਕੇ ਖੁਸ਼ ਹੁੰਦਾ ਹੱਸਦਾ ਹੈ ਉਸ ਦੇ ਮਨੋਰੰਜਨ ਲਈ ਅਸੀਂ ਹੋਰ ਵਧਾ ਚੜਾ ਕੇ ਗੱਲਾਂ ਕਰਦੇ ਹਾਂ ਇਸ ਤਰ੍ਹਾਂ ਇਸ ਆਤਮਕ ਕੇਂਦਰਾਂ ਨੂੰ ਵੀ ਅਸੀਂ ਮਨੋਰੰਜਕ ਕੇਂਦਰ ਬਣਾ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਜਿਹੜੀ ਮਹਾਂਪੁਰਖਾਂ ਦੀ ਕਾਰਨਾ ਹੈ ਉਸ ਤੇ ਪਾਣੀ ਫੇਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਆਤਮਾ ਨੂੰ ਕੋਈ ਦਰਦ ਹੀ ਨਹੀਂ ਆਉਂਦਾ ਨਾ ਪਰਮਾਤਮਾ ਦਾ ਕੋਈ ਭਾਉ। ਸੋ ਇਹ ਜੇ ਜਦ ਤੱਕ ਇਸ ਵਾਦੀ ਨੂੰ ਨਹੀਂ ਬਦਲਾਂਗੇ ਸਿਮਰਨ ਦੀ ਰੁਚੀ ਨਹੀਂ ਪੈਦਾ ਹੋਵੇਗੀ। ਜੇ ਵੱਧ ਬਦਲ ਨਹੀਂ ਸਕਦੇ ਕਮ ਸੇ ਕਮ ਜਿਵੇਂ ਸ਼ਰਾਬ ਤਾਸ਼ ਟੀਵੀ ਆਦਿ ਅਸੀਂ ਸਤਸੰਗ ਵਿੱਚ ਨਹੀਂ ਲਿਆਉਂਦੇ ਇਹ ਭੈੜੀ ਵਾਦੀ ਨੂੰ ਵੀ ਘਰ ਛੱਡ ਕੇ ਆਈਏ ਸਤਸੰਗ ਵਿੱਚ ਨਾਲ ਨਾ ਲਿਆਈਏ। ਸੋ ਫਿਰ ਦੁਹਰਾ ਦਈਏ ਕਿ ਗੰਦੇ ਨਾਵਲ ਪੜ੍ਹਨੇ ਸਿਨੇਮਾ ਟੀਵੀ ਤਾਸ਼ ਨਾਚ ਮੁਜਰੇ ਗੱਪ ਸ਼ੱਪ ਇਹ ਸਭ ਕੁਝ ਗੰਦੇ ਮਨੋਰੰਜਨਾਂ ਦੇ ਅਸਰ ਹੇਠ ਇਹਨਾਂ ਦੇ ਅਸਰ ਹੇਠ ਸਿਮਰਨ ਹੋ ਹੀ ਨਹੀਂ ਸਕਦਾ। ਤੇ ਨਾ ਸਿਮਰਨ ਕਰਨ ਦੀ ਰੁਚੀ ਬਣ ਸਕਦੀ ਹੈ। ਇਹ ਕੋਈ ਅਤਕਥਨੀ ਨਹੀਂ, ਇਹ ਕੋਈ ਦਿਮਾਗੀ ਵਿਚਾਰਾ ਨਹੀਂ, ਮਹਾਂਪੁਰਖਾਂ ਦੇ ਅਟਲ ਬਚਨ ਹਨ। ਬਲਕਿ ਇਹਨਾਂ ਨਾਲ ਅਸੀਂ ਰਸਾਤਲ ਵੱਲ ਰੁੜਦੇ ਜਾਂਦੇ ਹਾਂ ਤੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਾਂ। ਅਜਿਹੀ ਹਾਲਤ ਵਿੱਚ ਮਨ ਵਿੱਚ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੀਂ ਰੀਝਾਂ, ਨੀਵੇਂ ਵਲਵਲੇ, ਨੀਵੀਆਂ ਆਸਾਂ ਮਨਸਾ, ਨੀਵਾਂ ਸੁਭਾਵ ਤੇ ਨੀਵਾਂ ਕਰਮਾਂ ਦਾ ਉਪਜਣਾ ਲਾਜ਼ਮੀ ਹੈ। ਸਾਡੀਆਂ ਨੀਵੀਆਂ ਮਲੀਨ ਰੁਚੀਆਂ ਅਨੁਸਾਰ ਇਹ ਮਨੋਰੰਜਨ ਦੇ ਨੀਵੇਂ ਸਾਧਨਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਸਾਡੇ ਨੀਵੇਂ ਮਨੋਰੰਜਨ ਸਾਡੀ ਨਵੀਂ ਪਨੀਰੀ ਲਈ ਤਾਂ ਅਤਿਅੰਤ ਘਾਤਕ ਹਨ, ਸਾਡੇ ਬਾਲ ਬੱਚਿਆਂ ਲਈ, ਗਾਂ ਨੂੰ ਉਹਨਾਂ ਦਾ ਜ਼ਿੰਦਗੀ ਬਰਬਾਦ ਹੋ ਜਾਏਗੀ ਇਹਨਾਂ ਨੀਵੇਂ ਸਾਧਨਾਂ ਨਾਲ। ਪਰ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਤੇ ਤਾੜਨਾ ਕਰਦੀ ਹੈ, ਹਰ ਰਸ ਪੀਵੇ ਅਲਮਸਤ ਮਤਵਾਰਾ, ਆਨ ਰਸਾ ਸਭ ਹੋ ਛੇਰੇ, ਜਾਲ ਨੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਪਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ। ਅਸਲ ਵਿੱਚ ਸਾਡੇ ਮਨ ਨੂੰ ਹਰੀ ਅੰਗੂਰੀ ਵਾਂਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ, ਜਿਸ ਵਿੱਚ ਉਹ ਰਸ ਮਾਣ ਕੇ ਅਲਮਸਤ ਮਤਵਾਰਾ ਹੋ ਸਕੇ। ਜਿੰਨਾ ਚਿਰ ਇਸ ਨੂੰ ਕੋਈ ਉਚੇਰੀ ਚੰਗੇਰੀ ਦੈਵੀ ਚਾਟ ਨਹੀਂ ਮਿਲਦੀ, ਉਹਨਾਂ ਚਿਰ ਇਸ ਦਾ ਨੀਵੇਂ ਰਸਾ ਕਸਾਂ ਜਾਂ ਮਨੋਰੰਜਨ ਦੇ ਸਾਧਨਾਂ ਵਿੱਚ ਗਲਤਾਨ ਰਹਿਣਾ ਲਾਜ਼ਮੀ ਹੈ। ਆਨ ਰਸਾ ਜੇ ਤੇ ਤੈ ਚਾਖੇ, ਨਿਮਕ ਨ ਤ੍ਰਿਸ਼ਨਾ ਤੇਰੀ ਲਾਧੇ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਓਏ ਰਹੇ ਬਿਸਮਾਰ। ਇਹ ਰਸ ਛਾਡ ਹੈ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਇਸ ਲਈ ਨੀਵੇਂ ਰਸਾਂ ਕਸਾਂ ਦੀ ਚਾਟ ਉੱਤੇ ਰੀਝੇ ਹੋਏ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ ਚਾਹੋ ਅਥਵਾ ਨਾਮ ਦੇ ਮਹਾਨ ਰਸ ਵੱਲ ਪ੍ਰੇਰਨ ਲਈ, ਗੁਰਬਾਣੀ ਇੱਕੋ ਇੱਕ ਕਾਰਗਰ ਸਾਧਨ ਸਾਧ ਸੰਗਤ ਹੀ ਦੱਸਦੀ ਹੈ। ਕਿਉਂਕਿ ਉਸਦੀ ਆਦਤ ਹੈ ਨੀਵੇਂ ਰਸਾਂ ਵਿੱਚ ਗਲਤਾਨ ਰਹਿਣਾ, ਸੋ ਉਸ ਨੂੰ ਚੁੱਕ ਕੇ ਸਾਧ ਸੰਗਤ ਵਿੱਚ ਲਿਆਈਏ। ਇੱਥੇ ਉਸ ਨੂੰ ਪ੍ਰੇਰਣਾ ਮਿਲਦੀ ਹੈ ਕਿ ਕੋਈ ਮਹਾਂਰਸ ਹੈ, ਪਰ ਇੱਥੇ ਸਿਰਫ ਪ੍ਰੇਰਣਾ ਹੀ ਨਹੀਂ ਦੇਣੀ, ਉਸ ਨੂੰ ਮਹਾਂਰਸ ਦਾ ਸਾਧਨ ਵੱਲ ਸਾਧਨ ਵੀ ਕਰਨਾ ਹੈ, ਮਹਾਂਰਸ ਨੂੰ ਪ੍ਰਾਪਤ ਕਰਨ ਦਾ। ਉਹ ਕੀ ਹੈ ਕਿ ਸਾਧ ਸੰਗਤ ਵਿੱਚ ਆ ਕੇ ਇੱਥੋਂ ਆਤਮ ਸੇਧ ਲੈ ਕੇ ਸਿਮਰਨ ਕਰਨਾ ਹੈ ਤੇ ਸਿਮਰਨ ਦੁਆਰਾ ਆਪਣੇ ਜੀਵਨ ਨੂੰ ਮੋੜ ਦੇਣਾ ਹੈ। ਪਰ ਸਿਮਰਨ ਵਿੱਚ ਤਾਂ ਸਾਡਾ ਮਨ ਲੱਗੇਗਾ ਜਿਹੜੀਆਂ ਇਹ ਚੀਜ਼ਾਂ ਦੱਸੀਆਂ ਨੇ, ਇਸ ਤੋਂ ਪਰਹੇਜ਼ ਕਰਾਂਗੇ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਸੰਤਾ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੈ ਜੀਵ, ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕਹਿ ਰੰਗ, ਸਾਧ ਸੰਗ ਮੱਲਾ ਥੀ ਪਾਰ ਬ੍ਰਹਮ ਪਯੋ ਸਾਥੀ, ਚਾਲਾਂਗੇ ਉਠ ਨਾਮ ਜਪ ਨਿਸਬਾਸਰ ਆਰਾਧ, ਕਾੜਾ ਤੁਝੇ ਨਾ ਵਿਆਪਈ ਨਾਨਕ ਮਿਟੈ ਉਪਾਤ, ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕਹਿ ਰੰਗ। ਹਾਂਜੀ, ਕਦੋਂ? ਜਦੋਂ ਅਸੀਂ ਸਾਧ ਸੰਗਤ ਵਿੱਚ ਆ ਕੇ ਆਤਮ ਸੇਧ ਲੈ ਕੇ ਸਿਮਰਨ ਸ਼ੁਰੂ ਕੀਤਾ ਤੇ ਸਿਮਰਨ ਦੀ ਰੁਚੀ ਉਪਜਾਉਣ ਲਈ ਇਹਨਾਂ ਕੁਸੰਗਤ ਤੋਂ ਪਰਹੇਜ਼ ਕੀਤਾ, ਫਿਰ ਕੀ ਹੋਵੇਗਾ? ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕਹਿ ਰੰਗ। ਗੁਰਬਾਣੀ ਵਿਚਾਰ ਲੇਖ ਨੰਬਰ 122 ਸਿਮਰਨ ਭਾਗ 13। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਿਮਰਨ ਦੇ ਵਿਸ਼ੇ ਤੇ ਗੁਰਮੁਖ ਪਿਆਰਿਆਂ ਨੇ 16 ਲੇਖ ਲਿਖੇ ਹਨ, ਬਹੁਤ ਹੀ ਅਨੁਭਵੀ ਵਿਚਾਰਾਂ ਹਨ। ਜੇ ਹੁਣ ਸਿਮਰਨ ਦੀ ਰੁਚੀ ਉਪਜ ਵੀ ਪਈ, ਜੇ ਕੁਸੰਗਤ ਤੋਂ ਅਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ, ਤਾਂ ਫਿਰ ਸਿਮਰਨ ਕਰਨਾ ਕਿਵੇਂ? ਇਸ ਵਾਸਤੇ ਵੀ ਤਾਂ ਸਾਨੂੰ ਸੇਧ ਚਾਹੀਦਾ ਹੈ। ਸੋ ਸਿਮਰਨ ਦੇ ਵਿਸ਼ੇ ਤੇ 16 ਲੇਖ ਲਿਖੇ ਹਨ ਕਿ ਸਿਮਰਨ ਕੀ ਹੈ, ਕਿਵੇਂ ਕਰਨਾ ਹੈ, ਉਤਲੀਆਂ ਅਵਸਥਾਵਾਂ ਤੇ ਕਿਵੇਂ ਪਹੁੰਚਣਾ ਹੈ, ਜਿਸ ਵਿੱਚੋਂ 122 ਨੰਬਰ 13 ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ। ਸਟਾਲ ਤੋਂ ਆਪ ਜੀ ਲਿਖਤਾਂ ਪ੍ਰਾਪਤ ਕਰਕੇ ਇਹਨਾਂ ਤੋਂ ਸੇਧ ਲੈ ਕੇ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਅਸੀਂ ਆਪਣਾ ਲੋਕ ਪ੍ਰਲੋਕ ਸਵਾਰ ਸਕਦੇ ਹਾਂ।